ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਜਗਿਆਸੂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਆਪਣਾ ਦੁੱਖ ਦਾ ਹਾਲ ਦਰਸਾਇਆ ਅਤੇ ਫਿਰ ਆਪਣੇ ਮਨ ਦੀ ਡੋਲਨ ਅਵਸਥਾ ਦਾ ਜ਼ਿਕਰ ਕੀਤਾ। ਸੋ ਭਾਈ ਸਾਹਿਬ ਜੀ ਨੇ ਉਹਨਾਂ ਦੇ ਪੱਤਰ ਦਾ ਜਵਾਬ ਇੱਕ ਪੱਤਰ ਰਾਹੀਂ ਦਿੱਤਾ, ਜਿਸ ਵਿੱਚ ਆਪ ਜੀਆਂ ਨੇ ਉਹਨਾਂ ਨੂੰ ਸੇਧ ਬਖਸ਼ੀ ਅਤੇ ਉਸ ਦੀ ਸੁਰਤ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਪੱਤਰ ਨੂੰ ਅਸੀਂ ਇਸ ਦੇ ਮਜ਼ਮੂਨ ਅਨੁਸਾਰ ਇਸਦਾ ਸਿਰਲੇਖ ਦੇਵਾਂਗੇ ਕਿ ਦੁੱਖ ਵਿੱਚ ਡੋਲਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ, 25 ਜੂਨ 1934। ਸ੍ਰੀ ਕਿਰਪਾਲੂ ਜੀਓ, ਆਪ ਜੀ ਦਾ ਪੱਤਰ 16 ਮਈ 1934 ਦਾ ਪੁੱਜਾ। ਅਖਨੂਰ ਦੀ ਦੁਖਦਾਈ ਘਟਨਾ ਪੜ੍ਹੀ ਸੁਣੀ ਹੈ ਅਤੇ ਭਾਈ ਮਨੋਹਰ ਸਿੰਘ ਜੀ ਦੀ ਮਾਤਾ ਭਰਾਤਾ ਦੇ ਦਰਸ਼ਨ ਵੀ ਹੋਏ ਹਨ, ਜੋ ਕਿ ਬਰਖੁਰਦਾਰ ਦੇ ਬਿਰਹੇ ਵਿੱਚ ਜ਼ਖਮ ਖੁਰਦਾ ਸਨ। ਇਹ ਘਟਨਾ ਐਸੀ ਹੋਈ ਹੈ ਕਿ ਜਿਸ ਨੂੰ ਸੁਣ ਕੇ ਸਭ ਦੇ ਹਿਰਦੇ ਪੰਗਰਦੇ ਹਨ ਅਤੇ ਟੁਰ ਗਿਆਂ ਲਈ ਅਰਦਾਸ ਵਿੱਚ ਅਤੇ ਪਿਛਲਿਆਂ ਲਈ ਹਮਦਰਦੀ ਵਿੱਚ ਦਿਲ ਵਹਿ ਟੁਰਦੇ ਹਨ। ਪਰੰਤੂ ਕੁਝ ਸੰਸਾਰ ਦੀ ਰਚਨਾ ਐਸੀ ਹੈ ਕਿ ਦੁੱਖ ਜਗਤ ਵਿੱਚ ਬਹੁਤ ਹੈ ਅਤੇ ਸਾਰੇ ਪ੍ਰਵਿਰਤ ਹਨ, ਕਿਤੇ ਭੂਚਾਲ, ਕਿਤੇ ਟਾਈਫੂਨ, ਕਿਤੇ ਹੜ੍ਹ, ਕਿਤੇ ਜੰਗ, ਕਿਤੇ ਮਰੀਆਂ, ਕਿਤੇ ਅੱਗਾਂ ਦੇ ਹਾਦਸੇ ਹੁੰਦੇ ਹੀ ਰਹਿੰਦੇ ਹਨ। ਸ੍ਰੀ ਗੁਰੂ ਜੀ ਨੇ ਵੀ ਜਗਤ ਜਲਨ ਦਾ ਵੇਖ ਕੇ ਦਰਦ ਫੀਲ ਕੀਤਾ ਅਤੇ ਆਖਿਆ ਸੀ, ਨਾਨਕ ਦੁਖੀਆ ਸਭ ਸੰਸਾਰ, ਅਤੇ ਅਰਦਾਸ ਕੀਤੀ ਸੀ, ਜਗਤ ਜਲਨ ਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤਿੱਤੈ ਲਿਓ ਉਬਾਰ। ਇਸ ਅਰਦਾਸ ਦੇ ਨਾਲ ਮਨੁੱਖ ਨੂੰ ਆਪ ਕੁਛ ਹੀਲਾ ਕਰਨ ਲਈ ਵੀ ਰਸਤੇ ਪਾਇਆ ਅਤੇ ਫੁਰਮਾਇਆ ਸੀ। ਮੰਨੇ ਨਾਉ ਸੋਈ ਜਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਆਪ ਨੂੰ ਵੀ ਜੋ ਇਸ ਵੇਲੇ ਅਖਨੂਰ ਦੀ ਕਸ਼ਟਣੀ ਝੱਲਣੀ ਪਈ ਹੈ, ਉਹਨਾਂ ਹੋਣੀਆਂ ਵਿੱਚੋਂ ਹੈ ਜਿਸ ਪੁਰ ਮਨੁੱਖ ਦੀ ਕੁਦਰਤ ਨਹੀਂ ਹੈ। ਅਤੇ ਆਪ ਨੇ ਆਪਣੇ ਦਿਲ ਦਾ ਜੋ ਡੋਲਣਾ ਹਾਲ ਲਿਖਿਆ ਹੈ, ਉਸ ਨਾਲ ਪੜ੍ਹ ਕੇ ਦਿੱਲੀ ਹਮਦਰਦੀ ਅਤੇ ਦੁੱਖ ਵੰਡਾਵਣ ਦਾ ਭਾਵ ਉਪਜਦਾ ਹੈ। ਪਰ ਇਨਸਾਨ ਇਨਸਾਨ ਨਾਲ ਦਿੱਲੀ ਭਾਵ ਵੀ ਪ੍ਰਗਟ ਕਰ ਸਕਦਾ ਹੈ। ਮਰਮ ਅਸਥਾਨਾਂ ਦੀ ਪੀੜਾ ਤਾਂ ਜਿਸ ਤਨ ਨੂੰ ਵਾਪਰਦੀ ਹੈ ਉਸੇ ਤਨ ਨੂੰ ਹੀ ਝੱਲਣੀ ਪੈਂਦੀ ਹੈ। ਬੱਚਾ ਦਰਦ ਨਾਲ ਤੜਫਦਾ ਹੋਵੇ, ਮਾਂ ਕੋਲ ਬੈਠੀ ਟਕੋਰ ਕਰ ਸਕਦੀ ਹੈ, ਦਵਾ ਦੇ ਸਕਦੀ ਹੈ, ਹਮਦਰਦੀ ਨਾਲ ਰੋ ਸਕਦੀ ਹੈ। ਪਰ ਜਿਸ ਟਿਕਾਣੇ ਬੱਚੇ ਨੂੰ ਪੀੜਾ ਹੈ, ਉੱਥੇ ਪਹੁੰਚ ਕੇ ਪੀੜਾ ਨੂੰ ਤੋੜ ਕੇ ਪਰੇ ਨਹੀਂ ਸਿੱਟ ਸਕਦੀ। ਇਸ ਤਰ੍ਹਾਂ ਬਹੁਤੇ ਦੁੱਖਾਂ ਵਿੱਚ ਤਾਂ ਹਮਦਰਦੀ ਦੇ ਪ੍ਰਕਾਸ਼ ਦੇ ਸਿਵਾ ਕੋਈ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ। ਹਾਂ, ਬਾਜ਼ੇ ਦੁੱਖ ਐਸੇ ਹਨ ਕਿ ਜਿਨ੍ਹਾਂ ਵਿੱਚ ਕੁਛ ਅਮਲੀ ਮਦਦ ਹੋ ਸਕਦੀ ਹੈ। ਪਰੰਤੂ ਮੌਜੂਦ ਦੁੱਖ ਜੋ ਮਾਤਾ ਭਰਾਤਾ ਅਤੇ ਆਪ ਨੂੰ ਬੱਚੇ ਦੇ ਵਿਛੋੜੇ ਦਾ ਹੋਇਆ ਹੈ, ਉਸ ਨੂੰ ਦਾਰੂ ਕੌਣ ਲਾ ਸਕਦਾ ਹੈ? ਐਸੇ ਦੁੱਖਾਂ ਨੂੰ ਜਗਤ ਵਿੱਚ ਵੇਖ ਕੇ, ਜਗਤ ਪੀੜਾ ਨੂੰ ਵੇਖ ਕੇ ਦਰਵਣ ਵਾਲੇ ਅਤੇ ਦਾਰੂ ਲਾਉਣ ਵਾਲੇ ਗੁਰੂ ਬਾਬਾ ਜੀ ਨੇ ਫੁਰਮਾਇਆ ਸੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਾਕਤ ਵਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਾਏ, ਵੈਦ ਨਾ ਪੋਲੇ ਦਾਰੂ ਲਾਏ। ਇਹ ਚਾਰ ਮਹਾਨ ਦੁੱਖ ਅਸਲ ਦੁੱਖ ਹਨ। ਸੋ ਆਪ ਦੇ ਵਿਯੋਗ ਵਿੱਚ ਦਿੱਲੀ ਹਮਦਰਦੀ ਹੀ ਅਰਪਣ ਹੈ। ਗੁਰੂ ਮਿਹਰ ਕਰੇ ਅਤੇ ਸੁੱਖ ਸ਼ਾਂਤੀ ਬਖਸ਼ੇ। ਬਾਕੀ ਰਹੇ ਆਪ ਦੇ ਪ੍ਰਸ਼ਨ, ਇਹਨਾਂ ਉੱਪਰਲੇ ਦੁੱਖਾਂ ਨੂੰ ਦੇਖ ਅਤੇ ਇਸੇ ਕਿਸਮ ਦੇ ਪ੍ਰਸ਼ਨ ਲੈ ਕੇ ਸ੍ਰੀ ਬੁੱਧ ਜੀ ਰਾਜ ਛੋੜ ਕੇ ਸੰਸਾਰ ਵਿੱਚ ਨਿਕਲੇ ਸਨ ਅਤੇ ਅਖੀਰ ਉਹਨਾਂ ਨੇ ਇਨਸਾਨ ਦੇ ਦਰੁਸਤ ਤਰੀਕੇ ਨਾਲ ਜੀਵਨ ਬਸਰ ਕਰਨ ਦੇ ਅਸੂਲਾਂ ਨੂੰ ਲੱਭ ਕੇ ਦੱਸਿਆ ਸੀ ਕਿ ਇਹਨਾਂ ਨਾਲ ਵਾਸ਼ਨਾ ਜਿਤੀਦੀ ਹੈ ਅਤੇ ਵਾਸ਼ਨਾ ਦੇ ਜਿੱਤਣ ਨਾਲ ਜਨਮ ਮਰਨ ਕਟੀਂਦਾ ਹੈ ਅਤੇ ਨਿਰਵਾਣ ਦੀ ਹਾਲਤ ਲੱਭਦੀ ਹੈ। ਉਹਨਾਂ ਨੇ ਸਮੁੱਚੇ ਤੌਰ 'ਤੇ ਸਾਰੀ ਬੁਝਾਰਤ ਨੂੰ ਐਂ ਹੱਲ ਕੀਤਾ ਸੀ। ਇਸ ਵਿੱਚ ਜੇ ਆਦਰਸ਼ਕ ਜੀਵਨ ਬਸਰ ਕੀਤਾ ਜਾਏ ਤਾਂ ਜੀਵ ਲਗਭਗ ਸੰਨਿਆਸ ਵਿੱਚ ਚਲਾ ਜਾਂਦਾ ਹੈ। ਇਸ ਵਿੱਚ ਜਗਤ ਦੇ ਅੰਤਲੇ ਆਧਾਰ ਵੱਲ ਦ੍ਰਿਸ਼ਟੀ ਨਹੀਂ ਉੱਠਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਪੀੜਾ ਦੇਖੀ ਅਤੇ ਸੰਸਾਰ ਤਿਆਗ ਕੇ ਉਦਾਸੀ ਲਈ ਅਤੇ 5 ਵੇਰ ਲਗਭਗ ਉਸ ਵੇਲੇ ਦੇ ਪ੍ਰਸਿੱਧ ਜਗਤ ਵਿੱਚ ਫਿਰੇ ਅਤੇ ਹਰ ਮਤ ਦੇ ਫਕੀਰਾਂ ਨੂੰ ਮਿਲੇ ਅਤੇ ਤੀਰਥਾਂ ਪੁਰ ਪੁੱਜ ਕੇ ਭਲੇ ਪੁਰਖਾਂ ਨਾਲ ਗੋਸ਼ਟਾਂ ਕੀਤੀਆਂ। ਉਹਨਾਂ ਨੇ ਇਸ ਦਾ ਇਲਾਜ ਇਸ ਗੱਲ ਵਿੱਚ ਦੱਸਿਆ ਕਿ ਜਗਤ ਦਾ ਮੂਲ ਕਾਰਨ ਇੱਕ ਸਦਾ ਸਥਿਰ ਸ਼ਕਤੀ ਅਤੇ ਵਜੂਦ ਹੈ। ਉਹ ਕਲੇਸ਼ ਕਸ਼ਟ ਦੁੱਖ ਤੋਂ ਰਹਿਤ ਹੈ। ਉਸ ਦੀ ਨਿਕਟਤਾ ਇਹਨਾਂ ਕਲੇਸ਼ਾਂ ਕਸ਼ਟਾਂ ਦੁੱਖਾਂ ਤੋਂ ਛੁਡਾਉਂਦੀ ਹੈ ਅਤੇ ਕਿਸੇ ਸੁੱਖ ਅਤੇ ਆਰਾਮ ਵਿੱਚ ਲੈ ਜਾਂਦੀ ਹੈ। ਉਸ ਤੋਂ ਦੂਰੀ ਹੋਣੀ ਦੁੱਖਾਂ ਦੀ ਦਾਤੀ ਹੈ। ਜਿਵੇਂ ਸਿਆਲੇ ਵਿੱਚ ਅੱਗ ਦੇ ਨੇੜੇ ਰਿਹਾ ਸੀ ਯਾਨੀ ਪਾਲੇ ਦਾ ਦੁੱਖ ਨਹੀਂ ਲੱਗਦਾ ਅਤੇ ਅੱਗ ਤੋਂ ਦੂਰ ਹੋਇਆ ਸੀ ਦਾ ਦੁੱਖ ਬਾਲਾ ਵਾਪਰਦਾ ਹੈ। ਇਸ ਨਿਕਟਤਾ ਦੀ ਪ੍ਰਾਪਤੀ ਦਾ ਉਪਰਾਲਾ ਆਪਨੇ ਉਸ ਅਨੰਤ ਨਾਲ ਆਪਣੇ ਦਿਲ ਨੂੰ ਲਾਈ ਰੱਖਣਾ ਦੱਸਿਆ ਅਤੇ ਇਸ ਉਪਰਾਲੇ ਦਾ ਸਾਧਨ ਉਸਦਾ ਨਾਮ ਸਿਮਰਨ ਦੱਸਿਆ ਅਤੇ ਸਿਮਰਨ ਦੀ ਪ੍ਰਾਪਤੀ ਲਈ ਨਾਮ ਦਾ ਜਪ ਦੱਸਿਆ। ਇਸ ਸਾਧਨ ਨੂੰ ਫਲ ਲੱਗਣ ਵਾਸਤੇ ਆਪਨੇ ਇਸਦਾ ਇੱਕ ਉਦਾਲਾ ਪੁਦਾਲਾ ਦੱਸਿਆ ਜੋ ਕਿ ਸਤਸੰਗ, ਕਿਸੇ ਭਲੇ ਨਾਮੀ ਪੁਰਖ ਦਾ ਸਤਸੰਗ, ਗੁਰਦੁਆਰੇ ਗੁਰਧਾਮਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਕੀਰਤਨ, ਕਥਾ ਆਦਿ ਹੈ। ਇਸ ਰਾਹੇ ਪਿਆ ਮਨ ਉਸ ਅਨੰਤ ਵੱਲ, ਇਸ ਦਿਸਦੇ ਵਸਦੇ ਸੰਸਾਰ ਦੀ ਅਸਲੀਅਤ ਵੱਲ, ਇਸ ਦੀ ਅਲਟੀਮੇਟ ਰਿਐਲਿਟੀ ਵੱਲ ਰੁੱਖ ਕਰਦਾ ਕਰਦਾ ਇੰਨਾ ਨੇੜੇ ਹੋ ਜਾਂਦਾ ਹੈ ਕਿ ਫਿਰ ਉਸਦੇ ਗੁਣਾਂ ਦਾ ਸਾਂਝੀਵਾਲ ਹੋ ਕੇ ਕਿਸੇ ਉਚੇਰੇ ਹਾਲ ਵਿੱਚ ਅਪੜਦਾ ਹੈ ਜਿੱਥੇ ਜਾ ਕੇ ਕਿਉਂ ਹੋਇਆ ਅਤੇ ਕਿਉਂ ਹੋਇਆ ਆਦਿ ਦੇ ਸਾਰੇ ਪ੍ਰਸ਼ਨ ਸ਼ਾਂਤ ਹੋ ਜਾਂਦੇ ਹਨ। ਮਨ ਦੇ ਅੰਦਰ ਇੱਕ ਆਧਾਰ ਬਚ ਜਾਂਦਾ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਅੰਦਰਲਾ ਇੱਕ ਟਿਕਾਉ ਅਤੇ ਉਚੈਣ 'ਤੇ ਆ ਜਾਂਦਾ ਹੈ ਅਤੇ ਜਗਤ ਵਿੱਚ ਹੋ ਰਹੇ ਹਾਲਾਤ ਅਤੇ ਵਾਪਰ ਰਹੀਆਂ ਹੋਣੀਆਂ ਵਿੱਚ ਘਬਰਾ ਘੱਟ ਜਾਂਦਾ ਹੈ ਅਤੇ ਕਈ ਵਾਰ ਹਟ ਹੀ ਜਾਂਦਾ ਹੈ ਅਤੇ ਮਨ ਦਾ ਰੁੱਖ ਕੁਛ ਇਸ ਕਿਸਮ ਦਾ ਬਣ ਜਾਂਦਾ ਹੈ। ਨਾਮੀ ਪੁਰਖ ਦੀ ਕਾਲ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਅਤੇ ਹੁਣ ਹਾਰਾਂ ਨਾਲ ਨਾਮੀ ਪੁਰਖ ਦਾ ਰੁੱਖ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ। ਇਹ ਤਾਂ ਹੈ ਅਮਲੀ ਤਰੀਕਾ ਦੁੱਖਾਂ ਤੋਂ ਛੁੱਟਣੇ ਦਾ। ਇਹ ਅਮਲ ਵਾਲੇ ਕੰਮ ਤਾਂ ਕਰਦੇ ਹਨ ਪਰ ਕਰਮਾਂ ਦੇ ਫਲ ਤੋਂ ਨਿਰਵਾਸ਼ ਰਹਿੰਦੇ ਹਨ। ਮੌਤ ਅਤੇ ਦੁੱਖ ਨੂੰ ਕੋਈ ਸ਼ੈ ਨਹੀਂ ਸਮਝਦੇ। ਮਨ ਦਾ ਦਾਇਰਾ ਅਤੇ ਹੌਸਲਾ ਉੱਚਾ ਹੋ ਜਾਂਦਾ ਹੈ। ਦੁੱਖ ਅਵਲ ਤਾਂ ਪਾਉਂਦੇ ਨਹੀਂ ਪਰ ਅਵਸਥਾ ਅਨੁਸਾਰ ਜੇ ਪਾਉਂਦੇ ਹਨ ਤਾਂ ਇੰਨਾ ਜ਼ਰੂਰ ਹੋ ਜਾਂਦਾ ਹੈ ਕਿ ਦੁੱਖ ਆਉਂਦੇ ਹਨ ਪਰ ਸੰਤਾਪ ਨਹੀਂ ਦਿੰਦੇ। ਯਥਾ ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ। ਪਹਿਲੀ ਅਵਸਥਾ ਵਿੱਚ ਇਹ ਲੋਕ ਦੁੱਖਾਂ ਕਸ਼ਟਾਂ ਹੋਣੀਆਂ ਨੂੰ ਆਪਣੇ ਕਰਮਾਂ ਦਾ ਫਲ ਸਮਝਦੇ ਹਨ। ਯਥਾ ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ, ਦੁੱਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਜਦੋਂ ਨਾਮ ਦੀ ਅਵਸਥਾ ਪਗਦੀ ਜਾਂਦੀ ਹੈ ਤਾਂ ਕੀ ਦੇਖਦੇ ਹਨ ਕਿ ਪਾਈ ਦਾ ਤਾਂ ਕਰਮਾਂ ਦਾ ਫਲ ਆਪਣਿਆਂ ਦਾ ਹੈ ਪਰ ਕਰਮਾਂ ਆਪਣਿਆਂ ਦਾ ਫਲ ਦਾਤਾ ਕਿਸੇ ਅਜਿਹੀ ਸ਼ਕਲ ਵਿੱਚ ਦਿੰਦਾ ਹੈ ਜਿਸ ਨੂੰ ਅਸੀਂ ਨਹੀਂ ਸਮਝ ਸਕਦੇ। ਉਹ ਜਗਤਾ ਧਾਰ ਹੈ। ਸਿਮਰਨ ਨਾਲ ਨਜ਼ਰ ਉਸ ਵੱਲ ਉੱਠ ਰਹੀ ਹੁੰਦੀ ਹੈ, ਨਿਕਟਤਾ ਪ੍ਰਾਪਤ ਹੋ ਰਹੀ ਹੁੰਦੀ ਹੈ। ਫਿਰ ਇਹ ਦਿਸਣ ਲੱਗ ਪੈਂਦਾ ਹੈ ਕਿ ਸਭ ਕੁਝ ਹੁਕਮ ਹੈ ਅਤੇ ਹੁਕਮ ਦੇਣ ਵਾਲਾ ਮੇਰਾ ਪ੍ਰੀਤਮ ਹੈ ਜਿਸ ਦੇ ਮੈਂ ਨੇੜੇ ਜਾ ਰਿਹਾ ਹਾਂ ਅਤੇ ਉਹ ਸਾਜਨ ਹੈ, ਮਿੱਤਰ ਹੈ। ਫਿਰ ਇਸ ਤਰ੍ਹਾਂ ਦੇ ਭਾਵ ਉੱਠਣ ਲੱਗ ਪੈਂਦੇ ਹਨ, ਜੋ ਕੁਛ ਹੋਆ ਸਭ ਕੁਛ ਤੁਝ 'ਤੇ ਤੇਰੀ ਸਭ ਅਸਨਾਈ। ਜੋ ਕੁਛ ਹੁੰਦਾ ਹੈ ਉਸ ਤੋਂ ਅਤੇ ਉਹ ਜੋ ਕੁਛ ਕਰਦਾ ਹੈ ਮਿੱਤਰਤਾ ਹੈ। ਇਸ ਤਰ੍ਹਾਂ ਨਾਮ ਅਭਿਆਸ ਨਾਲ ਦ੍ਰਿਸ਼ਟੀ ਬਦਲਦੀ ਬਦਲਦੀ ਕਿਤੇ ਟਿਕਾਣੇ ਜਾ ਕੇ ਵਿਸ਼ਵਾਸ ਦੇ ਘਰ ਟਿਕ ਜਾਂਦੀ ਹੈ। ਫਿਰ ਅੱਗੇ ਸਤਿਗੁਰ ਦੱਸਦੇ ਹਨ ਕਿ ਤਤ ਗਿਆਨ ਨਾਲ ਹੀ ਮੰਜ਼ਿਲ ਹੈ। ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹ ਕੁਛ ਤਾਂ ਸਤਿਗੁਰ ਦਾ ਮਾਰਗ ਸ੍ਰੀ ਗੁਰਬਾਣੀ ਵਿੱਚੋਂ, ਉਹਨਾਂ ਦੇ ਜੀਵਨ ਵਿੱਚੋਂ ਅਤੇ ਨਾਮੀ ਪੁਰਖਾਂ ਦੇ ਸਤਸੰਗ ਵਿੱਚੋਂ ਸਮਝੇ ਪੈਂਦਾ ਹੈ। ਜੇ ਹੁਣ ਅਸੀਂ ਪ੍ਰਸ਼ਨਾਂ ਨੂੰ ਜੋ ਜਗਤ ਵਿੱਚ ਬੱਧੀ ਵੇਖ ਕੇ ਅਤੇ ਜਗਤ ਵਿੱਚ ਪੀੜਾ ਵੇਖ ਕੇ ਉਪਜਦੇ ਹਨ, ਦਿਮਾਗੀ ਤਾਕਤ ਨਾਲ ਹੱਲ ਕਰਨਾ ਚਾਹੀਏ ਤਾਂ ਉਹ ਹੱਲ ਘੱਟ ਆਉਂਦੇ ਹਨ, ਕਿਉਂਕਿ ਸਾਡਾ ਮਨ ਸਾਕਤ ਅਵਸਥਾ ਵਿੱਚ ਹੈ। ਜਿਵੇਂ ਕਿਸੇ ਦੇ ਘਰ ਬਿਜਲੀ ਦਾ ਲੈਂਪ ਹੋਵੇ ਅਤੇ ਬਿਜਲੀ ਘਰ ਨਾਲ ਉਸਦਾ ਸੰਬੰਧ ਸਾਕਤ ਹੋਇਆ ਹੋਵੇ, ਭਾਵ ਟੁੱਟਾ ਹੋਇਆ ਹੋਵੇ, ਤਾਂ ਉਸ ਵਿੱਚ ਬਿਜਲੀ ਦੀ ਰੌਂ ਨਹੀਂ ਆਉਂਦੀ। ਇਸੇ ਤਰ੍ਹਾਂ ਜੋ ਮਨ ਆਪਣੇ ਆਤਮ ਆਧਾਰ ਅਨੰਤ ਨਾਲ ਨਹੀਂ ਲੱਗ ਰਿਹਾ, ਉਹ ਅੰਤ ਵਿੱਚ ਹੈ, ਉਸਦੀ ਦ੍ਰਿਸ਼ਟੀ ਅੰਤ ਵਾਲੀ ਹੈ, ਉਹ ਮੋਹ ਮਾਇਆ ਵਿੱਚ ਵੇੜਿਆ ਹੋਇਆ ਹੈ। ਉਸਦੀ ਨਜ਼ਰ ਥੋੜ੍ਹੀ ਦੂਰ ਤੱਕ ਜਾਂਦੀ ਹੈ ਅਤੇ ਛੋਟੇ ਦਾਇਰੇ ਦੇ ਦੁੱਖਾਂ ਸੁੱਖਾਂ ਵਿੱਚ ਘਾਬਰਦੀ ਹੈ ਜਾਂ ਬਫਾਉਂਦੀ ਹੈ। ਜਿਸ ਤਰ੍ਹਾਂ ਇੱਕ ਬੱਚੇ ਦਾ ਖਿਡੌਣਾ ਟੁੱਟ ਜਾਣ ਨਾਲ ਡਾਢੀ ਬੁਰੀ ਹਾਲਤ ਹੁੰਦੀ ਹੈ ਅਤੇ ਰੋਣ ਦਾ ਹੱਥ ਨਹੀਂ ਆਉਂਦਾ, ਪਰ ਉਹ ਬੱਚਾ ਵੱਡਾ ਹੋ ਕੇ ਜਦੋਂ ਉਸਦੀ ਦ੍ਰਿਸ਼ਟੀ ਜ਼ਰਾ ਕੋ ਵਿਸ਼ਾਲ ਹੁੰਦੀ ਹੈ ਤਾਂ ਖਿਡੌਣੇ ਟੁੱਟਣ ਨਾਲ ਦੁਖੀ ਨਹੀਂ ਹੁੰਦਾ। ਇਸੀ ਤਰ੍ਹਾਂ ਦੀ ਕੁਛ ਇੱਧਰ ਹਾਲਤ ਹੈ। ਜਦੋਂ ਨਾਮ ਜਪਦਾ ਹੈ ਤਾਂ ਰੁੱਖ ਅੰਤਰਮੁਖ ਹੋਣਾ ਸ਼ੁਰੂ ਹੁੰਦਾ ਹੈ। ਜਿੱਥੇ ਜਾ ਕੇ ਆਊਟਲੁੱਕ ਦ੍ਰਿਸ਼ਟੀ ਨੇ ਬਦਲਣਾ ਹੈ। ਨਾਮ ਜਦ ਅੱਠ ਪਹਿਰਾ ਹੋ ਜਾਂਦਾ ਹੈ ਤਾਂ ਨਾਮੀ ਮਨ ਸਾਕਤ ਅਵਸਥਾ ਵਿੱਚੋਂ ਨਿਕਲ ਜਾਂਦਾ ਹੈ। ਫਿਰ ਉਹ ਜਨ ਹੋ ਜਾਂਦਾ ਹੈ, ਉਸਦੀ ਦ੍ਰਿਸ਼ਟੀ ਫਿਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਸੰਤਾਪ ਘੱਟ ਜਾਂਦੇ ਹਨ, ਹਰਕ ਸ਼ੋਕ ਨੀਵੇਂ ਪੈ ਜਾਂਦੇ ਹਨ, ਪੰਜਾਂ ਮਹਾਂਬਲੀਆਂ ਉੱਤੇ ਵਸੀਕਾਰ ਹੋਣ ਲੱਗ ਜਾਂਦਾ ਹੈ, ਪੰਜਾਂ ਇੰਦਰੀਆਂ ਤੋਂ ਪ੍ਰਾਪਤ ਹੋਣ ਵਾਲੇ ਸੁੱਖਾਂ ਵੱਲ ਰੁਚੀ ਢਿੱਲੀ ਪੈ ਜਾਂਦੀ ਹੈ। ਇਸ ਤੋਂ ਅੱਗੇ ਫਿਰ ਨਾਮ ਪ੍ਰਾਣਾਂ ਵਿੱਚ ਵਸ ਜਾਂਦਾ ਹੈ। ਯਥਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਫਿਰ ਰਜ਼ਾ ਦੀ ਸੋਜੀ ਪੈਣ ਲੱਗ ਜਾਂਦੀ ਹੈ, ਇਸ ਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਮੈਂ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਆਪਣੀ ਮਰਜ਼ੀ ਮੇਲਣੀ ਹੈ। ਮੈਂ ਆਪਣੀ ਨਿੱਕੀ ਜਿਹੀ ਅੰਤ ਵਾਲੀ ਮਰਜ਼ੀ ਵਿੱਚ ਅਨੰਤ ਰਜ਼ਾ ਨੂੰ ਨਹੀਂ ਮੇਲਣਾ। ਜਿਵੇਂ ਸਤਾਰ ਸੁਰ ਕਰਨ ਵਾਲਾ ਸਾਰੀਆਂ ਤਰਬਾਂ ਨੂੰ ਬਾਜ਼ ਦੀ ਸੁਰ ਨਾਲ ਇੱਕ ਸਵਰ ਕਰਦਾ ਹੈ, ਬਾਜ਼ ਦੀ ਸੁਰ ਨੂੰ ਤਰਬਾਂ ਨਾਲ ਸੁਰ ਨਹੀਂ ਕਰਦਾ। ਜਦੋਂ ਇਹ ਸੋਜੀ ਪੈਂਦੀ ਹੈ ਤਾਂ ਉਸ ਜਨ ਨੂੰ, ਗੁਰਸਿੱਖ ਨੂੰ ਗੁਰਮੁਖ ਆਖੀਦਾ ਹੈ। ਗੁਰਮੁਖ ਦਾ ਨਾਮ ਇਸ ਅਵਸਥਾ ਦਾ ਹੁੰਦਾ ਹੈ। ਗੁਰਮੁਖ ਰੋਮ ਰੋਮ ਹਰ ਤਿਆਵੇ, ਬਸ ਜਦ ਗੁਰਮੁਖ ਸਾਈਂ ਸੁਰ ਨਾਲ ਇੱਕ ਸਵਰ ਹੋ ਗਿਆ, ਉਸਨੂੰ ਫਿਰ ਪਿਆਰ ਦਾ ਸਾਰਾ ਖੇਲ ਦਿਸਦਾ ਹੈ। ਉਸਦੀ ਉੱਚੀ ਹੋ ਗਈ ਦ੍ਰਿਸ਼ਟੀ ਫਿਰ ਜਵਾਨ ਆਦਮੀ ਦੀ ਉੱਚੀ ਦ੍ਰਿਸ਼ਟੀ ਵਾਂਗੂ ਖਿਡਾਉਣਿਆਂ ਵਾਲੇ ਹਰਕ ਸ਼ੋਕ ਤੋਂ ਉੱਚੀ ਹੋ ਜਾਂਦੀ ਹੈ। ਮੈਂ ਨਹੀਂ ਕਹਿ ਸਕਦਾ ਕਿ ਮੈਂ ਤੁਹਾਨੂੰ ਗੁਰੂ ਜੀ ਦੇ ਆਸ਼ੇ ਨੂੰ ਠੀਕ ਤਰ੍ਹਾਂ ਦੱਸ ਰਿਹਾ ਹਾਂ ਕਿ ਨਹੀਂ, ਪਰ ਮੇਰਾ ਯਤਨ ਇਸ ਹੱਦ ਦਾ ਇਹੋ ਹੈ, ਜੇ ਇਸ ਤੋਂ ਆਪਦੇ ਦੁੱਖ ਚਿੱਤ ਨੂੰ ਕੁਛ ਸੁੱਖ ਮਿਲੇ ਤਾਂ ਅਨੰਤ ਦਾਤਾ ਦਾ ਸ਼ੁਕਰ ਹੈ, ਜੇ ਨਾ ਕੋਈ ਰਹਿਨੁਮਾਈ ਮਿਲੇ ਤਾਂ ਇਨਸਾਨੀ ਅਕਲ ਕਾਸਰ ਹੈ ਕਿ ਆਪਣੇ ਚਮਤਕਾਰ ਮਾਤਰ ਨਾਲ ਜਗਤ ਬੁਝਾਰਤ ਨੂੰ ਬੱਧੀ ਅਤੇ ਪੀੜਾ ਦੀ ਮੁੰਦਾਵਣੀ ਨੂੰ ਖੋਲ ਸਕੇ। ਕਿਸੇ ਦਾਨੇ ਨੇ ਕਿਹਾ ਹੈ, ਕਸ ਨਾ ਕਸ਼ੂ ਦੋ ਨਾ ਕੁਸ਼ਾਇਦ ਬਾ ਹਿਕਮਤ ਹੀ ਮੋਇਮਰਾ। ਇਸ ਬੁਝਾਰਤ ਨੂੰ ਅਕਲ ਮਾਤਰ ਨਾਲ ਨਾ ਕਿਸੇ ਖੋਲਿਆ ਹੈ ਅਤੇ ਨਾ ਕੋਈ ਖੋਲ ਸਕਦਾ ਹੈ, ਕਿਉਂਕਿ ਸਾਡੀ ਜੋ ਅਕਲ ਹੈ, ਬੁੱਧੀ ਹੈ, ਜਾਂ ਜਿਸ ਨੂੰ ਇੰਟਲੈਕਟ ਆਖਦੇ ਹਨ, ਇਹ ਤਾਂ ਸਰੀਰ ਨੂੰ ਜਗਤ ਵਿੱਚ ਸੁਖੀ ਰੱਖਣ ਵਾਸਤੇ ਬਾਰਮੁਖੀ ਸੰਦ ਹੈ। ਇਹ ਸਾਨੂੰ ਬਾਹਰਲੇ ਪਸਾਰੇ ਵਿੱਚ ਲੈ ਜਾਂਦੀ ਹੈ ਅਤੇ ਪੰਜਾਂ ਇੰਦਰੀਆਂ ਦੀ ਤਾਕਤ ਦੇ ਹੱਦ ਬੰਨੇ ਵਿੱਚ ਰੱਖਦੀ ਹੈ। ਅਨੁਮਾਨ ਅਤੇ ਤਜਰਬੇ ਆਦਿਕਾਂ ਨਾਲ ਪਸਾਰੇ ਵਿੱਚ ਸਲਾਮਤੀ ਦੇ ਰਾਹ ਸਿਖਾਲਦੀ ਹੈ। ਅਨੰਤ ਅਸਲੀਅਤ जो है सो दृष्टमान नहीं, वो दृष्टा है। जदों किसे तरीके नाल साड़ी बुद्धि अंदरों उल्टे ते अंतरमुख होवे तां जैसा कि मर्दाने नूं गुरु जी ने कहा सी, ये बुद्ध एक तरह नाल मरदी है ते एक होर बुद्ध उपजदी है, वो बुद्ध दृष्टा दे कारखाने नूं वेखदी है, ते जे किसे ने समझना है कि क्यों है ते की क्यों है तां उसदा सामान दृष्टा पद विच है, दृष्टमान विच नहीं। इसलिए दृष्टमान तो उठ के दृष्टा वाले पासे रुख बनीदा है। बंदे बंदे जब दृष्टा पद विच जा टिकीदा है तां दृष्टि बदलदी है, जो असलियत नूं अनुभव करदी है। जानण दी हालत हद बनने वाली है ते अनुभव दी हद बेहद विच है। ये गल्लां मात्र नहीं, हरनाम सिमरन नाल इस दी प्राप्ति दा असली राह सतगुर ने दस दिता है, जो संखेप मात्र उपर कथिया है। जिस हालत विच असी हाँ, सानू समझना चाहिए कि असी मन बुद्धि करके ऐसे टिकाने नहीं हाँ कि कुल नू समझ सकीए। जो हो रहा है सो हुक्म है, असी मार्ग ते पै जाइए। समा आवेगा कि असी असलियत नू अनुभव करांगे। इस वेले भरोसा लोड़िए कि मीत करे सोई हम माना, मीत के करतब कुशल समाना। तुसी लिखदे हो कि तुसां सत्संग कीता है ते किसे महापुरख ने तुसानू आख्या है कि चपेड़ पिता पुत्र नू मारदा है, यतीम नू पितरी चपेड़ प्राप्त नहीं होंदी। जद ऐसे दिलासा देण वाले ते एक फिक्रे विच सुमत देण वाले महापुरख दा संग तुसानू प्राप्त है तां डोलना कुछ नहीं सवार सकदा। शुक्र करना ते नाम विच उठना ते अंतरमुख जीवन दा यतन करना लाभकारी हो सकता है। वाहिगुरु रहमत करे ते इस खेद विच आप नू ठंड शांति ते सुख देवे ते आपने नेड़े करे आप दा हितकारी वीर सिंह। वाहिगुरु जी का खालसा, वाहिगुरु जी की फतेह।